ਜਿਹਾ ਸਤਿਗੁਰ ਨੂੰ ਜਾਣੈ ਤਿਹੋ ਹੋਵੇ ਤਾਂ ਸੱਚ ਨਾਮ ਲਿਵ ਲਾਗੈ। ਲੋ ਹਜ਼ੂਰ ਕਹਿੰਦੇ ਨੇ ਸਤਿਗੁਰੂ ਤਾਂ ਕਲੋ ਬਿਰਸ਼ ਹੈ। ਜਿਹਾ ਸਤਿਗੁਰ ਨੂੰ ਜਾਣੈ, ਜਿਹੋ ਜਿਹਾ ਕੋਈ ਸਤਿਗੁਰੂ ਨੂੰ ਜਾਣਦਾ ਹੈ ਤਿਹੋ ਹੋਵੇ, ਉਹਨੂੰ ਉਹੋ ਜਿਹਾ ਫਲ ਪ੍ਰਾਪਤ ਹੁੰਦਾ। ਸਤਿਗੁਰੂ ਸਦਾ ਦਇਆਲ ਹੈ ਭਾਈ, ਵਿਣ ਭਾਗਾਂ ਕਿਆ ਪਾਈਐ। ਏਕ ਨਦਰ ਕਰ ਵੇਖਿਆ ਸਭ ਉੱਪਰ, ਜਿਹਾ ਭਾਉ ਤਿਹਾ ਫਲ ਪਾਈਐ। ਜਿਹੋ ਜਿਹੀ ਅਸੀਂ ਗੁਰੂ ਤੇ ਭਾਵਨਾ ਕਰਦੇ ਹਾਂ, ਜਿਹਾ ਸਤਿਗੁਰ ਨੂੰ ਜਾਣੈ ਤਿਹੋ ਹੋਵੇ। ਜਿਹੋ ਜਿਹਾ ਅਸੀਂ ਸਤਿਗੁਰੂ ਨੂੰ ਜਾਣਦੇ ਹਾਂ, ਉਹੋ ਜਿਹਾ ਫਲ ਪ੍ਰਾਪਤ ਹੋ ਜਾਂਦਾ ਤਾਂ ਸੱਚ ਨਾਮ ਲਿਵ ਲੱਗੈ। ਤੇ ਫਿਰ ਗੁਰੂ ਦੀ ਮਿਹਰ ਦੇ ਨਾਲ ਸੱਚੇ ਨਾਮ ਦੇ ਵਿੱਚ ਉਸਦੀ ਲਿਵ ਲੱਗ ਜਾਂਦੀ ਹੈ। ਨਾਨਕ ਨਾਮ ਮਿਲੈ ਵਡਿਆਈ, ਹਰ ਦਰ ਸੋਹਨ ਆਗੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਨਾਮ ਦੁਆਰਾ ਹੀ ਲੋਕ ਤੇ ਪਰਲੋਕ ਦੀ ਵਡਿਆਈ ਮਿਲਦੀ ਹੈ। ਤੇ ਜਿਹੜੇ ਵਾਹਿਗੁਰੂ ਦੇ ਪਿਆਰੇ ਹਨ, ਹਰ ਦਰ ਸੋਹਨ ਆਗੈ, ਉਹ ਅੱਗੇ ਜਾ ਕੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਸੋਭਾ ਪ੍ਰਾਪਤ ਕਰਦੇ ਹਨ। ਰੇਰੇ ਦਰਗਹਿ ਕਹਿ ਨਾ ਕੋ, ਆਓ ਬੈਠ ਆਦਰ ਸ਼ੁਭ ਦਿਓ, ਐਸਾ ਉਹਨਾਂ ਨੂੰ ਮਹਾਨ ਦਰਗਾਹੀ ਮਾਨ ਸਨਮਾਨ ਪ੍ਰਾਪਤ ਹੁੰਦਾ ਹੈ। ਪੌੜੀ ਗੁਰਸਿੱਖਾਂ ਮਨ ਹਰ ਪ੍ਰੀਤ ਹੈ, ਗੁਰ ਪੂਜਣ ਆਵੈ ਹੈ। ਪੌੜੀ ਵਈ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰਸਿੱਖਾਂ ਦੀ ਮਹਿਮਾ ਉਚਾਰਨ ਕਰਦੇ ਹਨ। ਗੁਰਸਿੱਖਾਂ ਦੇ ਮਨ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਪ੍ਰੀਤੀ ਹੁੰਦੀ ਹੈ। ਗੁਰਮੁਖ ਹਰ ਵੇਲੇ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੇ ਰਹਿੰਦੇ ਨੇ, ਗੁਰ ਪੂਜਣ ਆਵਹਿ। ਇਸ ਲਈ ਉਹ ਗੁਰਸਿੱਖ ਜਿਨ੍ਹਾਂ ਦੇ ਮਨ ਦੇ ਵਿੱਚ ਪ੍ਰਭੂ ਦਾ ਪਿਆਰ ਹੁੰਦਾ, ਉਹ ਗੁਰੂ ਨੂੰ ਪੂਜਣ ਵਾਸਤੇ ਆਉਂਦੇ ਨੇ। ਹਰ ਨਾਮ ਵਣੰਜਹਿ ਰੰਗ ਸਿਉ, ਲਾਹ ਹਰ ਨਾਮ ਲੈ ਜਾਵਹਿ। ਹਰ ਨਾਮ ਵਣੰਜਹਿ ਰੰਗ ਸਿਉ, ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਪ੍ਰੇਮ ਦੇ ਨਾਲ ਵਣਜਦੇ ਨੇ। ਜਿਵੇਂ ਭਗਤ ਕਬੀਰ ਜੀ ਨੇ ਲਿਖਿਆ ਹੈ, ਕਿਨਹੀ ਬਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤਹੋ ਬਣਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ। ਉਹ ਗੁਰਮੁਖ ਪ੍ਰੇਮ ਦੇ ਨਾਲ ਨਾਮ ਦਾ ਵਪਾਰ ਕਰਦੇ ਹਨ। ਲਾਹਾ ਹਰ ਨਾਮ ਲੈ ਜਾਵੇ ਹੈ, ਤੇ ਫਿਰ ਉਹ ਗੁਰਮੁਖ ਪਿਆਰੇ ਵਾਹਿਗੁਰੂ ਦੇ ਨਾਮ ਦਾ ਲਾਹਾ ਲੈ ਕੇ ਅੱਗੇ ਪ੍ਰਲੋਕ ਨੂੰ ਵੀ ਜਾਂਦੇ ਹਨ। ਗੁਰਸਿੱਖਾਂ ਕੇ ਮੁਖ ਉਜਲੇ, ਹਰ ਦਰਗਹਿ ਭਾਵੈ ਹੈ। ਉਹਨਾਂ ਗੁਰਸਿੱਖਾਂ ਦੇ ਪਰਮੇਸ਼ਰ ਦੀ ਦਰਗਾਹ ਵਿੱਚ ਵੀ ਮੁਖ ਉਜਲੇ ਹੁੰਦੇ ਹਨ। ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਕਿਉਂ ਹਰ ਦਰਗਹਿ ਭਾਵੈ, ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਪਾ ਜਾਂਦੇ ਨੇ, ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਪਸੰਦ ਆ ਜਾਂਦੇ ਹਨ। ਗੁਰ ਸਤਿਗੁਰ ਬੋਹਲ ਹਰ ਨਾਮ ਕਾ, ਵਡਭਾਗੀ ਸਿੱਖ ਗੁਣ ਸਾਂਝ ਕਰਾਵੈ ਹੈ। ਗੁਰ ਸਤਿਗੁਰ ਪੂਜਨੀਕ ਸਤਿਗੁਰੂ, ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਬੋਹਲ ਹੈ। ਬੋਹਲ ਕਹਿੰਦੇ ਨੇ ਅੰਨ ਦੇ ਢੇਰ ਨੂੰ, ਕਹਿੰਦੇ ਉੱਥੇ ਵੀ ਬੋਹਲ ਲੱਗਿਆ ਹੋਇਆ। ਇੱਥੇ ਬੋਹਲ ਦਾ ਅਰਥ ਹੈ ਅੰਬਾਰ, ਬੋਹਲ ਦਾ ਅਰਥ ਹੈ ਭੰਡਾਰ। ਗੁਰ ਸਤਿਗੁਰ ਬੋਹਲ ਹਰ ਨਾਮ ਕਾ, ਬਈ ਵੱਡਾ ਸਤਿਗੁਰੂ ਪੂਜਨੀਕ ਸਤਿਗੁਰੂ ਵਾਹਿਗੁਰੂ ਦੇ ਨਾਮ ਦਾ ਅੰਬਾਰ ਹੈ, ਵਾਹਿਗੁਰੂ ਦੇ ਨਾਮ ਦਾ ਭੰਡਾਰ ਹੈ। ਵਡਭਾਗੀ ਸਿੱਖ ਗੁਣ ਸਾਂਝ ਕਰਾਵੇ, ਤੇ ਜਿਹੜੇ ਵਡਭਾਗੀ ਗੁਰਸਿੱਖ ਨੇ, ਬਈ ਉਹ ਸਤਿਗੁਰੂ ਦੇ ਨਾਲ ਜਾ ਕੇ ਗੁਣਾਂ ਦੀ ਸਾਂਝ ਕਰਦੇ ਹਨ। ਤਿੰਨਾਂ ਗੁਰਸਿੱਖਾਂ ਕਉ ਹਉ ਵਾਰਿਆ, ਜੋ ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੇ ਹੈ। ਅਸੀਂ ਉਹਨਾਂ ਗੁਰਸਿੱਖਾਂ ਤੋਂ ਬਲਿਹਾਰ ਜਾਂਦੇ ਹਾਂ, ਜੋ ਬਹਿੰਦਿਆਂ ਵੀ ਤੇ ਉੱਠਦਿਆਂ ਵੀ ਹਰ ਵੇਲੇ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਹਨ। ਉਠਤ ਬੈਠਤ ਸੋਵਤ ਨਾਮ ਕਹੁ ਨਾਨਕ, ਜਨਕੈ ਸਦਕਾਮ। ਜਿਨ੍ਹਾਂ ਦੀ ਐਸੀ ਅਵਸਥਾ ਬਣੀ ਹੋਈ ਹੈ, ਅਸੀਂ ਉਹਨਾਂ ਗੁਰਮੁਖਾਂ ਤੋਂ ਹਮੇਸ਼ਾ ਲਈ ਬਲਿਹਾਰ ਜਾਂਦੇ ਹਾਂ। ਸਲੋਕ ਮਹੱਲਾ ਤੀਜਾ, ਨਾਨਕ ਨਾਮ ਨਿਧਾਨ ਹੈ, ਗੁਰਮੁਖ ਪਾਇਆ ਜਾਏ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਇਹ ਦੱਸੋ, ਇਹ ਨਾਮ ਦਾ ਖਜ਼ਾਨਾ ਕਿਵੇਂ ਸਾਨੂੰ ਮਿਲ ਸਕਦਾ ਹੈ? ਤਾਂ ਹਜ਼ੂਰ ਫਰਮਾਉਂਦੇ ਨੇ, ਨਾਨਕ ਨਾਮ ਨਿਧਾਨ ਹੈ। ਗੁਰਮੁਖੋ, ਵਾਹਿਗੁਰੂ ਦਾ ਨਾਮ ਇੱਕ ਬਹੁਤ ਵੱਡਾ ਖਜ਼ਾਨਾ ਹੈ। ਗੁਰਮੁਖ ਪਾਇਆ ਜਾਏ, ਪਰ ਗੁਰੂ ਦੀ ਮਿਹਰ ਨਾਲ ਪ੍ਰਾਪਤ ਕੀਤਾ ਜਾਂਦਾ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ। ਨਾਨਕ ਅੰਮ੍ਰਿਤ ਮਨੈ ਮਾਹੇ, ਪਾਈਐ ਗੁਰ ਪ੍ਰਸਾਦ। ਉਹ ਨਾਮ ਦਾ ਖਜ਼ਾਨਾ ਹੈ ਤੇ ਭਾਵੇਂ ਸਾਰਿਆਂ ਦੇ ਅੰਦਰ, ਪਰ ਉਹ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਕੀਤਾ ਜਾਂਦਾ ਹੈ। ਮਨਮੁਖ ਕਰ ਹੁੰਦੀ ਵੱਥ ਨਾ ਜਾਣਨੀ, ਅੰਧੇ ਪੌਕ ਮੋਏ ਬਿਲ ਲਾਏ। ਜਿਹੜੇ ਮਨਮੁਖ ਲੋਕ ਨੇ ਆਪਣੇ ਘਰ ਦੇ ਵਿੱਚ ਜਿਹੜੀ ਵਸਤੂ ਹੁੰਦੀ ਹੈ ਉਹਨੂੰ ਵੀ ਉਹ ਜਾਣਦੇ ਨਹੀਂ, ਕਿਉਂਕਿ ਨਾਮ ਦੀ ਵਸਤੂ ਸਭ ਦੇ ਅੰਦਰ ਵਾਹਿਗੁਰੂ ਨੇ ਰੱਖੀ ਹੋਈ ਹੈ। ਪਰ ਮਨਮੁਖ ਲੋਕ ਘਰ ਦੇ ਵਿੱਚ ਹੁੰਦੀ ਨਾਮ ਰੂਪੀ ਵਸਤੂ ਨੂੰ ਜਾਣਦੇ ਹੀ ਨਹੀਂ। ਅੰਧੇ ਪੌਕ ਮੋਏ ਬਿਲ ਲਾਏ, ਉਹ ਅੰਨੇ ਪੌਂਕ ਪੌਂਕ ਕੇ ਵਿਰਲਾਪ ਕਰ ਕਰਕੇ ਮਰ ਜਾਂਦੇ ਨੇ, ਤੇ ਉਹਨਾਂ ਨੂੰ ਨਾਮ ਰੂਪੀ ਵਸਤੂ ਪ੍ਰਾਪਤ ਹੀ ਨਹੀਂ ਹੁੰਦੀ, ਔਰ ਉਹ ਕੁੱਤਿਆਂ ਵਾਂਗੂ ਪੌਂਕ ਪੌਂਕ ਕੇ ਰੋ ਰੋ ਕੇ ਮਰ ਜਾਂਦੇ ਹਨ। ਮਹੱਲਾ ਤੀਜਾ, ਕੰਚਨ ਕਾਇਆ ਨਿਰਮਲੀ, ਜੋ ਸੱਚ ਨਾਮ ਸੱਚ ਲਾਗੀ। ਲਓ ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਵੀ ਇਹ ਜਿਹੜੀ ਸਾਡੀ ਦੇਹ ਹੈ ਇਹ ਕਿਵੇਂ ਪਵਿੱਤਰ ਹੋ ਸਕਦੀ ਹੈ? ਤਾਂ ਹਜ਼ੂਰ ਫਰਮਾਉਂਦੇ ਨੇ, ਕੰਚਨ ਕਾਇਆ ਨਿਰਮਲੀ, ਜੋ ਸੱਚ ਨਾਮ ਸੱਚ ਲਾਗੀ। ਜੋ ਸੱਚੇ ਨਾਮ ਦੀ ਕਮਾਈ ਕਰਕੇ ਤੇ ਸੱਚੇ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜ ਗਈ ਹੈ, ਉਹ ਕਾਇਆ ਕੰਚਨ ਵਰਗੀ, ਸੋਨੇ ਵਰਗੀ ਨਿਰਮਲ ਹੋ ਗਈ। ਜੋ ਸੱਚੇ ਨਾਮ ਦੁਆਰਾ ਸੱਚੇ ਵਾਹਿਗੁਰੂ ਦੇ ਨਾਲ ਜੁੜ ਗਈ ਤੇ ਉਸ ਵਾਹਿਗੁਰੂ ਪਰਮੇਸ਼ਰ ਦੀ ਪਾਰਸ ਕਲਾ ਦੇ ਨਾਲ ਉਸ ਗੁਰਮੁਖ ਦੀ ਕਾਇਆ ਕੰਚਨ ਵਰਗੀ ਨਿਰਮਲ ਹੋ ਗਈ। ਨਿਰਮਲ ਜੋਤ ਨਿਰੰਜਨ ਪਾਇਆ, ਗੁਰਮੁਖ ਭ੍ਰਮ ਭਉ ਭਾਗੀ। ਲੋ ਉਸ ਗੁਰਮੁਖ ਵਿਅਕਤੀ ਦੇ ਅੰਦਰੋਂ ਗੁਰੂ ਦੀ ਮਿਹਰ ਨਾਲ ਭਰਮ ਤੇ ਭਉ ਡਰ ਵੀ ਭੱਜ ਗਿਆ, ਭਰਮ ਤੇ ਡਰ ਵੀ ਨਾਸ ਹੋ ਗਿਆ। ਨਿਰਮਲ ਜੋਤ ਨਿਰੰਜਨ ਪਾਇਆ ਤੇ ਉਸਨੇ ਨਿਰਮਲ ਜੋਤ ਵਾਲਾ ਨਿਰੰਜਨ, ਜੋ ਸ਼ੁੱਧ ਸਰੂਪ ਅਕਾਲ ਪੁਰਖ ਵਾਹਿਗੁਰੂ ਸੀ, ਉਹਨੂੰ ਪ੍ਰਾਪਤ ਕਰ ਲਿਆ, ਕਿਉਂਕਿ ਵਾਹਿਗੁਰੂ ਦੀ ਜੋਤ ਬਹੁਤ ਨਿਰਮਲ ਹੈ। ਹੁਣ ਪੁਰਾਣੇ ਸਮੇਂ ਦੇ ਵਿੱਚ ਲੋਕ ਮਿੱਟੀ ਦੇ ਤੇਲ ਦੇ ਦੀਵੇ ਬਾਲਦੇ ਸਨ, ਤੇ ਮਿੱਟੀ ਦੇ ਤੇਲ ਦੀ ਸਮੈਲ ਵੀ ਆਉਂਦੀ ਸੀ। ਜਿਸ ਕਮਰੇ ਦੇ ਵਿੱਚ ਮਿੱਟੀ ਦਾ ਤੇਲ ਬਲ ਰਿਹਾ ਹੋਵੇ ਉਸਦਾ ਵਾਤਾਵਰਣ ਵੀ ਅਸ਼ੁੱਧ ਹੁੰਦਾ ਸੀ। ਇਸੇ ਲਈ ਫਿਰ ਜਿਹੜੇ ਸਿਆਣੇ ਸਾਡੇ ਵਿਗਿਆਨੀ ਸਨ, ਉਹਨਾਂ ਨੇ ਖੋਜ ਕੀਤੀ ਤੇ ਫਿਰ ਮਿੱਟੀ ਦੇ ਤੇਲ ਤੋਂ ਬਿਨਾਂ ਸਰੋਂ ਦੇ ਤੇਲ ਦੇ ਦੀਵੇ ਬਣਾ ਲਏ, ਦੇਸੀ ਘਿਓ ਦੀਆਂ ਜੋਤਾਂ ਜਗਾਉਣ ਲੱਗ ਪਏ, ਤੇ ਹੁਣ ਇਹ ਬਿਜਲੀ ਦਾ ਚਾਨਣ ਹੈ ਜੋ ਬਹੁਤ ਨਿਰਮਲ ਮੰਨਿਆ ਗਿਆ। ਸੂਰਜ ਦੀ ਰੋਸ਼ਨੀ ਸਭ ਤੋਂ ਵੱਧ ਨਿਰਮਲ ਮੰਨੀ ਗਈ ਹੈ ਤੇ ਉਸ ਵਾਹਿਗੁਰੂ ਦੀ ਜੋਤ ਸਭ ਤੋਂ ਨਿਰਮਲ ਹੈ। ਨਿਰਮਲ ਜੋਤ ਨਿਰੰਜਨ ਪਾਇਆ, ਉਹ ਨਿਰਮਲ ਜੋਤ ਵਾਲੇ ਅਕਾਲ ਪੁਰਖ ਵਾਹਿਗੁਰੂ ਨੂੰ ਉਹਨਾਂ ਗੁਰਮੁਖਾਂ ਨੇ ਪ੍ਰਾਪਤ ਕਰ ਲਿਆ। ਗੁਰਮੁਖ ਭ੍ਰਮ ਪਉ ਭਾਗੀ, ਉਹਨਾਂ ਗੁਰਮੁਖਾਂ ਦੇ ਅੰਦਰੋਂ ਭਰਮ ਤੇ ਪੈ ਨਾਸ ਹੋ ਗਿਆ। ਨਾਨਕ ਗੁਰਮੁਖ ਸਦਾ ਸੁਖ ਪਾਵੇ ਹੈ, ਅਨਦਨ ਹਰ ਬੈ ਰਾਗੀ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹ ਗੁਰਮੁਖ ਹਮੇਸ਼ਾ ਲਈ ਸੁਖ ਪ੍ਰਾਪਤ ਕਰਦੇ ਹਨ, ਕਿਉਂਕਿ ਦਿਨ ਰਾਤ ਵਾਹਿਗੁਰੂ ਨਾਲ ਜੁੜ ਕੇ ਉਹਨਾਂ ਦੀ ਬਿਰਤੀ ਵੈਰਾਗ ਦੇ ਵਿੱਚ ਰਹਿੰਦੀ ਹੈ। ਦੁਨੀਆਂ ਵੱਲੋਂ ਹਮੇਸ਼ਾ ਲਈ ਉਦਾਸ ਹੀ ਰਹਿੰਦੇ ਨੇ, ਇਸ ਲਈ ਉਹਨਾਂ ਗੁਰਮੁਖਾਂ ਨੇ ਸਦੈਵੀ ਸੁਖ, ਆਤਮਕ ਸੁਖ ਪ੍ਰਾਪਤ ਕਰ ਲਿਆ ਹੈ। ਪੌੜੀ ਸੇ ਗੁਰਸਿੱਖ ਤਨ ਧਨ ਹੈ, ਜਿਨੀ ਗੁਰ ਉਪਦੇਸ਼ ਸੁਣਿਆ ਹਰ ਕੰਨੀ। ਪੌੜੀ ਵਈ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰਮੁਖਾਂ ਦੀ ਮਹਿਮਾ ਉਚਾਰਨ ਕਰਦੇ ਹਨ। ਗੁਰਮੁਖ ਵੀ ਜਿਹੜੇ ਗੁਰਸਿੱਖ ਮਾਈ ਭਾਈ ਨੇ, ਸੇ ਗੁਰਸਿੱਖ ਤਨ ਧਨ ਹੈ, ਉਹ ਗੁਰੂ ਦੇ ਸਿੱਖ ਮਨ ਕਰਕੇ ਸਰੀਰ ਕਰਕੇ ਧੰਨਤਾ ਯੋਗ ਹਨ। ਜਿਨੀ ਗੁਰ ਉਪਦੇਸ਼ ਸੁਣਿਆ ਹਰ ਕੰਨੀ, ਜਿਨ੍ਹਾਂ ਨੇ ਆਪਣੇ ਕੰਨਾਂ ਰਾਹੀਂ, ਬਾਹਰਲੇ ਕੰਨਾਂ ਰਾਹੀਂ ਵੀ ਤੇ ਸ਼ਰਧਾ ਵਿਚਾਰ ਰੂਪੀ ਕੰਨਾਂ ਦੇ ਰਾਹੀਂ ਗੁਰੂ ਉਪਦੇਸ਼ ਨੂੰ ਸਰਵਣ ਕੀਤਾ, ਉਹਨਾਂ ਗੁਰਸਿੱਖਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਨੇ, ਉਹ ਧੰਨਤਾ ਯੋਗ ਹਨ। ਤਨ ਕਰਕੇ ਮਨ ਕਰਕੇ ਵੀ ਉਹ ਗੁਰਸਿੱਖ ਧੰਨਤਾ ਯੋਗ ਹੈ, ਜਿਸਨੇ ਗੁਰ ਉਪਦੇਸ਼ ਨੂੰ ਆਪਣੇ ਕੰਨਾਂ ਰਾਹੀਂ ਸੁਣਿਆ ਹੈ। ਗੁਰ ਸਤਿਗੁਰ ਨਾਮ ਦਰੜਾਇਆ ਤਿਨ ਹੋਂ ਮੈਂ ਦੁਬਦਾ ਪੰਨੀ। ਪੂਜਨੀਕ ਸਤਿਗੁਰੂ ਨੇ ਉਸ ਗੁਰਸਿੱਖ ਨੂੰ ਵਾਹਿਗੁਰੂ ਦਾ ਨਾਮ ਦ੍ਰਿੜ ਕਰਵਾ ਦਿੱਤਾ, ਭਾਵ ਚੰਗੀ ਤਰ੍ਹਾਂ ਉਹਦੇ ਮਨ ਦੇ ਵਿੱਚ ਨਾਂ ਵਸਾ ਦਿੱਤਾ। ਤਿਨ ਹੋਮੈ ਦੁਬਦਾ ਪੰਨੀ, ਉਸ ਨਾਮ ਨੇ ਉਸ ਗੁਰਮੁਖ ਦੀ ਹੋਮੈ ਤੇ ਦੁਬਦਾ ਦੁਬਦਾ ਬੌਰੀ ਮਨ ਬੌਰਾਇਆ, ਝੂਠੇ ਲਾਲਚ ਜਨਮ ਗੁਆਇਆ, ਇਸ ਹੋਮੈ ਤੇ ਦੁਬਦਾ ਨੂੰ ਭੰਨ ਦਿੱਤਾ। ਬਿਨ ਹਰ ਨਾਵੈ ਕੋ ਮਿੱਤਰ, ਨਾਹੀ ਵਿਚਾਰ ਡਿੱਠਾ ਹਰ ਜੰਨੀ। ਲੋ, ਹਜ਼ੂਰ ਨੇ ਕਾਵਿ ਰਚਨਾ ਦੇ ਵਿੱਚ ਜਨੀ ਸ਼ਬਦ ਨੂੰ ਜੰਨੀ ਟਿੱਪੀ ਦੇ ਨਾਲ ਲਿਖਿਆ ਹੈ। ਇਹ ਕਾਵਿ ਰਚਨਾ ਦਾ ਤੋਲ ਪੂਰਾ ਕਰਨ ਦੇ ਲਈ ਇੱਕ ਕਵੀਆਂ ਦਾ ਨਿਯਮ ਹੈ, ਲਗ ਤੇ ਦੀਰਗ ਹੋਤੈ ਦੀਰਗ ਤੇ ਲਗ ਹੋਏ, ਉਹਨੂੰ ਵਰਤਿਆ ਹੈ। ਬਿਨ ਹਰ ਨਾਵੈ ਕੋ ਮਿੱਤਰ ਨਾਹੀ, ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਜਨਾਂ ਨੇ ਵਿਚਾਰ ਕਰਕੇ ਦੇਖਿਆ, ਬਿਨ ਹਰ ਨਾਵੈ ਕੋ ਮਿੱਤਰ ਨਾਹੀ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਹੋਰ ਕੋਈ ਵੀ ਸੱਚਾ ਮਿੱਤਰ ਨਹੀਂ ਹੈ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰੇ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮ ਦਲੈ, ਤਹ ਕੇਵਲ ਨਾਮ ਸੰਗ ਤੇਰਾ ਚਲੈ। ਜਿੱਥੇ ਹੋਰ ਕੋਈ ਵਸਤੂ ਸਾਡੇ ਨਾਲ ਨਹੀਂ ਜਾਂਦੀ, ਕੋਈ ਵਿਅਕਤੀ ਵੀ ਸਾਡੇ ਨਾਲ ਨਹੀਂ ਜਾਂਦਾ, ਉੱਥੇ ਵਾਹਿਗੁਰੂ ਦਾ ਨਾਮ ਸਾਡੇ ਨਾਲ ਸਹਾਇਤਾ ਕਰਦਾ ਹੈ। ਜਿਨ੍ਹਾਂ ਗੁਰਸਿੱਖਾਂ ਕਉ ਹਰ ਸੰਤੁਸ਼ਟ ਹੈ, ਤਿਨੀ ਸਤਿਗੁਰ ਕੀ ਗੱਲ ਮੰਨੀ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਭਾਈ ਜਿਨ੍ਹਾਂ ਗੁਰਸਿੱਖਾਂ ਤੇ ਅਕਾਲ ਪੁਰਖ ਵਾਹਿਗੁਰੂ ਸੰਤੁਸ਼ਟ ਹੋਇਆ ਹੈ। ਸੰਤੁਸ਼ਟ ਦਾ ਅਰਥ ਹੈ ਪ੍ਰਸੰਨ। ਜਿਨ੍ਹਾਂ ਗੁਰਸਿੱਖਾਂ ਤੇ ਅਕਾਲ ਪੁਰਖ ਵਾਹਿਗੁਰੂ ਪ੍ਰਸੰਨ ਹੋਇਆ ਹੈ, ਤਿਨੀ ਸਤਿਗੁਰ ਕੀ ਗੱਲ ਮੰਨੀ, ਬਈ ਉਹਨਾਂ ਨੇ ਸਤਿਗੁਰੂ ਦੀ ਗੱਲ ਮੰਨ ਲਈ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਲ ਮੰਨਹੁ, ਹਰ ਹਰ ਕਥਾ ਨਿਰਾਲੀ। ਅਸੀਂ ਬਾਣੀ ਸੁਣਦੇ ਸਾਰੇ ਹੀ ਹਾਂ, ਗੁਰੂ ਦੀ ਗੱਲ ਸੁਣਦੇ ਸਾਰੇ ਹੀ ਹਾਂ, ਪਰ ਜਿਨ੍ਹਾਂ ਗੁਰਸਿੱਖਾਂ ਤੇ ਵਾਹਿਗੁਰੂ ਪ੍ਰਸੰਨ ਹੋਇਆ ਤੇ ਫਿਰ ਉਹਨਾਂ ਨੇ ਸਤਿਗੁਰੂ ਦੀ ਗੱਲ ਨੂੰ ਮੰਨਿਆ ਹੈ, ਪ੍ਰਵਾਨ ਕੀਤਾ ਹੈ, ਉਹ ਗੁਰੂ ਦੀ ਸਿੱਖਿਆ ਤੇ ਅਮਲ ਵੀ ਕਰਦੇ ਹਨ। ਜੋ ਗੁਰਮੁਖ ਨਾਮ ਤੇ ਆਏਂਦੇ, ਤਿੰਨ ਚੜੀ ਚਵਗਣ ਵੰਨੀ। ਜੋ ਗੁਰਮੁਖ ਗੁਰੂ ਅਨੁਸਾਰੀ ਹੋ ਕੇ, ਗੁਰੂ ਦੇ ਸਨਮੁਖ ਹੋ ਕੇ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਹਨ, ਤਿੰਨ ਚੜੀ ਚਵਗਣ ਵੰਨੀ, ਫਿਰ ਉਹਨਾਂ ਨੂੰ ਚੌਗਣੀ ਵੰਨੀ ਦਾ ਅਰਥ ਰੰਗਤ ਚੜ ਜਾਂਦੀ ਹੈ। ਉਹਨਾਂ ਨੂੰ ਵਾਹਿਗੁਰੂ ਦੇ ਨਾਮ ਦੀ ਰੰਗਣ ਚੌਗਣੀ ਚੜ ਜਾਂਦੀ ਹੈ, ਅਥਵਾ ਤਿੰਨ ਚੜੀ ਚਵਗਣ ਵੰਨੀ। ਚਵਗਣ ਦਾ ਅਰਥ ਹੈ ਵੀ ਜੋ ਤੁਰਿਆ ਪਦ ਹੈ, ਰਾਜਗੁਣ ਤਮਗੁਣ ਸਤਗੁਣ ਕਹੀਐ, ਇਹ ਤੇਰੀ ਸਭ ਮਾਇਆ। ਚੌਥੇ ਪਦ ਕੋ ਜੋ ਨਰ ਚੀਨਾ, ਤਿੰਨ ਹੀ ਪਰਮ ਪਦ ਪਾਇਆ। ਉਹਨਾਂ ਨੂੰ ਚੌਥੇ ਪਦ ਤੁਰਿਆ ਅਵਸਥਾ ਦੀ ਰੰਗਣ ਚੜ ਗਈ ਹੈ। ਸਲੋਕ ਮਹੱਲਾ ਤੀਜਾ, ਮਨਮੁਖ ਕਾਇਰ ਕਰੂਪ ਹੈ, ਬਿਨ ਨਾਵੈ ਨਕ ਨਾਹੇ। ਲਓ ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਮਨਮੁਖਾਂ ਦੀ ਹਾਲਤ ਬਿਆਨ ਕਰਦੇ ਹਨ। ਮਨਮੁਖ ਕਾਇਰ ਕਰੂਪ ਹੈ, ਜਿਹੜਾ ਮਨਮੁਖ ਆਦਮੀ ਹੈ ਕਾਇਰ, ਉਹ ਬੜਾ ਬੋਝਦਿਲ ਹੁੰਦਾ ਹੈ, ਬੜਾ ਕਮਜ਼ੋਰ ਹੁੰਦਾ ਹੈ, ਤੇ ਕਰੂਪ ਹੈ ਬਈ ਉਹਦਾ ਜਿਹੜਾ ਰੂਪ ਹੈ ਉਹ ਵੀ ਬੜਾ ਕੋਝਾ ਹੁੰਦਾ ਹੈ, ਉਹਦਾ ਚਿਹਰਾ ਵੀ ਬੜਾ ਡਰਾਉਣਾ ਹੁੰਦਾ ਹੈ। ਬਿਨ ਨਾਵੈ ਨੱਕ ਨਾਹੀਂ, ਬਿਨਾਂ ਨਾਮ ਤੋਂ ਉਹਦਾ ਨੱਕ ਵੀ ਨਹੀਂ ਹੁੰਦਾ। ਨੱਕ ਤੋਂ ਮੁਰਾਦ ਹੈ ਬਿਨਾਂ ਨਾਮ ਤੋਂ ਕੋਈ ਉਹਦਾ ਜਸ, ਉਹਦੀ ਸੋਭਾ ਵੀ ਨਹੀਂ ਹੁੰਦੀ। ਅੰਦਨ ਧੰਦੈ ਵਿਆਪਿਆ, ਸੁਪਨੇ ਪੀ ਸੁਖ ਨਾਹੇ। ਉਹ ਦਿਨ ਰਾਤ ਧੰਦੇ ਦੇ ਵਿੱਚ ਹੀ ਖੁਬਿਆ ਰਹਿੰਦਾ, ਦੁਨਿਆਵੀ ਕੰਮਾਂ ਕਾਰਾਂ ਦੇ ਵਿੱਚ ਹੀ ਮਸਤ ਹੋਇਆ ਰਹਿੰਦਾ। ਸੁਪਨੇ ਪੀ ਸੁਖ ਨਾਹੀਂ, ਉਹਨੂੰ ਸੁਪਨੇ ਦੇ ਅੰਦਰ ਵੀ ਕਦੇ ਆਤਮਕ ਸੁਖ ਨਹੀਂ ਨਸੀਬ ਹੁੰਦਾ। ਠੀਕ ਹੈ, ਦੁਨਿਆਵੀ ਸੁਖ ਤੇ ਮਨਮੁਖ ਲੈ ਸਕਦਾ ਹੈ, ਪਰ ਉਹਨੂੰ ਆਤਮਕ ਸੁਖ ਸੁਪਨੇ ਦੇ ਵਿੱਚ ਵੀ ਕਦੇ ਨਹੀਂ ਪ੍ਰਾਪਤ ਹੋ ਸਕਦਾ। ਨਾਨਕ ਗੁਰਮੁਖ ਹੋਵੇ ਹੈ ਤਾਂ ਉਭਰੇ ਹੈ, ਨਾਹੀਂ ਤਾਂ ਬੱਧੇ ਦੁੱਖ ਸਹਾਹੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ ਜੇ ਮਨਮੁਖ ਆਦਮੀ ਵੀ ਸੁਖ ਚਾਹੁੰਦੇ ਹਨ, ਵੀ ਸਾਨੂੰ ਆਤਮਕ ਸੁਖ ਮਿਲ ਜਾਵੇ, ਗੁਰਮੁਖ ਹੋਵੇ ਹੈ, ਫਿਰ ਉਹ ਵੀ ਗੁਰਮੁਖ ਬਣ ਜਾਣ, ਉਹ ਵੀ ਗੁਰੂ ਦੇ ਅਨੁਸਾਰੀ ਹੋ ਜਾਣ ਤਾਂ ਉਹ ਬਚ ਸਕਦੇ ਨੇ, ਨਾਹੀਂ ਤਾਂ ਬੱਧੇ ਦੁੱਖ ਸਹਾਏ, ਨਹੀਂ ਤਾਂ ਭਾਈ ਇੱਥੇ ਵਿਕਾਰਾਂ ਦੇ ਬੱਝੇ ਹੋਏ ਤੇ ਅੱਗੇ ਜਮਾਂ ਦੇ ਬੱਝੇ ਹੋਏ ਹਮੇਸ਼ਾ ਲਈ ਦੁੱਖ ਸਹਾਰਦੇ ਰਹਿੰਦੇ ਹਨ। ਮਹੱਲਾ ਤੀਜਾ, ਗੁਰਮੁਖ ਸਦਾ ਦਰ ਸੋਹਣੇ, ਗੁਰ ਕਾ ਸ਼ਬਦ ਕਮਾਹੇ। ਹੁਣ ਪਹਿਲੇ ਸ਼ਬਦ ਸਲੋਕ ਵਿੱਚ ਮਨਮੁੱਖਾਂ ਦੀ ਹਾਲਤ ਬਿਆਨ ਕੀਤੀ ਸੀ, ਹੁਣ ਗੁਰਮੁਖਾਂ ਦੀ ਅਵਸਥਾ ਵਰਣਨ ਕਰਦੇ ਹਨ। ਗੁਰਮੁਖ ਸਦਾ ਦਰ ਸੋਹਣੇ, ਗੁਰਮੁਖ ਵਿਅਕਤੀ ਹਮੇਸ਼ਾ ਲਈ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਸੋਹਣੇ ਲੱਗਦੇ ਨੇ, ਸੋਭਾ ਪ੍ਰਾਪਤ ਕਰਦੇ ਹਨ। ਕਿਉਂ? ਗੁਰ ਕਾ ਸ਼ਬਦ ਕਮਾਹੇ, ਉਹ ਗੁਰੂ ਕਾ ਸ਼ਬਦ ਕਮਾਉਂਦੇ ਨੇ, ਨਾਮ ਦੀ ਕਮਾਈ ਕਰਦੇ ਨੇ, ਗੁਰਮੰਤਰ ਦਾ ਜਾਪ ਤੇ ਅਭਿਆਸ ਕਰਦੇ ਹਨ। ਅੰਤਰ ਸ਼ਾਂਤ ਸਦਾ ਸੁਖ, ਦਰ ਸੱਚਾ ਸੋਭਾ ਪਾਹੇ। ਉਹਨਾਂ ਗੁਰਮੁਖਾਂ ਦੇ ਅੰਦਰ ਸ਼ਾਂਤੀ ਪੈਦਾ ਹੋ ਜਾਂਦੀ, ਆਤਮਕ ਸ਼ਾਂਤੀ ਤੇ ਸਦੈਵੀ ਸੁਖ ਵੀ ਉਹਨਾਂ ਨੂੰ, ਆਤਮਕ ਸੁਖ ਵੀ ਮਿਲ ਜਾਂਦਾ। ਦਰ ਸੱਚਾ ਸੋਭਾ ਪਾਹੇ, ਫਿਰ ਉਹ ਵਾਹਿਗੁਰੂ ਦੇ ਸੱਚੇ ਦਰ ਸੱਚਖੰਡ ਦਰਬਾਰ ਦੇ ਵਿੱਚ ਵੀ ਸੋਭਾ ਪ੍ਰਾਪਤ ਕਰਦੇ ਹਨ। ਨਾਨਕ ਗੁਰਮੁਖ ਹਰ ਨਾਮ ਪਾਇਆ, ਸਹਿਜੇ ਸੱਚ ਸਮਾਹੇ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹਨਾਂ ਗੁਰਮੁਖਾਂ ਨੇ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਕਰ ਲਿਆ ਹੈ, ਸਹਿਜੇ ਸੱਚ ਸਮਾਏ। ਇਸੇ ਲਈ ਉਹ ਸੁਤੇ ਸਹਿਜ ਹੀ ਸੱਚੇ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਲੀਨ ਹੋਏ ਰਹਿੰਦੇ ਨੇ, ਕਿਉਂਕਿ ਨਾਮ ਦੁਆਰਾ ਉਹਨਾਂ ਨੂੰ ਵਾਹਿਗੁਰੂ ਦੇ ਵਿੱਚ ਸਮਾਈ ਹਾਸਲ ਹੋ ਜਾਂਦੀ ਹੈ। ਪੌੜੀ, ਗੁਰਮੁਖ ਪ੍ਰਹਿਲਾਦ ਜਪ ਹਰ ਗਤ ਪਾਈ। ਹੁਣ ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਹਰ ਗੁਰਸਿੱਖ ਮਾਈ ਭਾਈ ਨੂੰ ਗੁਰੂ ਵਾਲੇ ਹੋਣ ਦਾ ਉਪਦੇਸ਼ ਬਖਸ਼ਿਸ਼ ਕਰਦੇ ਹਨ। ਲੋ ਸਤਿਗੁਰੂ ਪੁਰਾਣੀਆਂ ਉਦਾਹਰਣਾਂ ਦੇ ਕੇ ਸਮਝਾਉਂਦੇ ਹਨ, ਗੁਰਮੁਖ ਪ੍ਰਹਿਲਾਦ ਜਪ ਹਰਗਤ ਪਾਈ। ਭਈ ਵੇਖ ਲੋ, ਜਿਹੜਾ ਪ੍ਰਹਿਲਾਦ ਭਗਤ ਹੋਇਆ ਉਸਨੇ ਵੀ ਗੁਰੂ ਦੁਆਰਾ ਵਾਹਿਗੁਰੂ ਦਾ ਨਾਮ ਜਪ ਕੇ ਮੁਕਤੀ ਪ੍ਰਾਪਤ ਕੀਤੀ ਸੀ। ਪ੍ਰਹਿਲਾਦ ਹਰਨਾਕਸ਼ ਦਾ ਪੁੱਤਰ ਸੀ। ਹਰਨਾਕਸ਼ ਇੱਕ ਨਾਸਤਕ ਰਾਜਾ ਸੀ ਤੇ ਬੜਾ ਹੰਕਾਰੀ ਸੀ। ਇਸ ਨੇ ਪ੍ਰਹਿਲਾਦ ਭਗਤ ਨੂੰ ਵਾਹਿਗੁਰੂ ਦੇ ਨਾਮ ਜਪਣ ਤੋਂ ਸਖਤੀ ਨਾਲ ਵੀ ਰੋਕਣ ਦੀ ਕੋਸ਼ਿਸ਼ ਕੀਤੀ, ਮਾਰਨ ਦੀਆਂ ਵੀ ਧਮਕੀਆਂ ਦਿੱਤੀਆਂ, ਪਰ ਵਾਹਿਗੁਰੂ ਨੇ ਹਰ ਪ੍ਰਕਾਰ ਰੱਖਿਆ ਕੀਤੀ ਸੀ। ਗੇਰ ਤਾਰ ਜਲ ਜਵਾਲਾ ਪੈ ਰੱਖਿਓ, ਰਾਜਾ ਰਾਮ ਮਾਇਆ ਫੇਰੀ। ਵਾਹਿਗੁਰੂ ਨੇ ਪ੍ਰਕਿਰਤੀ ਦਾ ਸੁਭਾਅ ਹੀ ਬਦਲ ਦਿੱਤਾ, ਨਾ ਤੇ ਇਸ ਨੂੰ ਪਹਾੜ ਨੇ ਚੋਟ ਪਹੁੰਚਾਈ, ਨਾ ਪਾਣੀ ਨੇ ਡੋਬਿਆ ਤੇ ਨਾ ਹੀ ਅੱਗ ਨੇ ਸਾੜਿਆ। ਤੇ ਉਸ ਪ੍ਰਹਿਲਾਦ ਭਗਤ ਨੇ ਵੀ ਗੁਰੂ ਦੁਆਰਾ ਨਾਮ ਜਪ ਕੇ ਮੁਕਤੀ ਪ੍ਰਾਪਤ ਕੀਤੀ ਸੀ। ਗੁਰਮੁਖ ਜਾਨਕ ਹਰ ਨਾਮ ਲਿਵ ਲਾਈ। ਜਿਹੜਾ ਜਾਨਕ ਰਾਜਾ ਹੋਇਆ, ਗਿਆਨਵਾਨ ਜਿਸ ਨੂੰ ਮੰਨਿਆ ਗਿਆ ਹੈ, ਉਸਨੇ ਵੀ ਗੁਰਮੁਖ ਗੁਰੂ ਦੁਆਰਾ ਹੀ ਹਰ ਨਾਮ ਲਿਵ ਲਾਈ, ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਵਿੱਚ ਲਿਵ ਲਾਈ ਸੀ। ਭਾਵ ਜਿੰਨੇ ਵੀ ਪਹਿਲੇ ਭਗਤ ਮਹਾਂਪੁਰਖ ਬ੍ਰਹਮ ਗਿਆਨੀ ਹੋਏ ਨੇ, ਸਾਰਿਆਂ ਨੂੰ ਗੁਰੂ ਦੁਆਰਾ ਹੀ ਉੱਤਮ ਪਦਵੀ ਬ੍ਰਹਮ ਗਿਆਨ ਦੀ, ਮੁਕਤੀ ਦੀ ਪ੍ਰਾਪਤ ਹੋਈ। ਇਸ ਲਈ ਹਰ ਗੁਰਸਿੱਖ ਮਾਈ ਭਾਈ ਨੂੰ ਗੁਰੂ ਵਾਲੇ ਹੋਣਾ ਚਾਹੀਦਾ ਹੈ। ਗੁਰਮੁਖ ਵਸਿਸ਼ਟ ਹਰ ਉਪਦੇਸ਼ ਸੁਣਾਈ। ਵੇਖ ਲੋ, ਜਿਹੜਾ ਗੁਰਮੁਖ ਵਸਿਸ਼ਟ, ਜਿਹੜਾ ਵਸਿਸ਼ਟ ਰਿਸ਼ੀ ਹੋਇਆ, ਜਿਹੜਾ ਰਾਮ ਚੰਦਰ ਜੀ ਦਾ ਗੁਰੂ ਵੀ ਸੀ, ਉਸ ਵਸਿਸ਼ਟ ਰਿਸ਼ੀ ਨੇ ਵੀ ਗੁਰਮੁਖ ਦਾ ਅਰਥ ਗੁਰੂ ਦੁਆਰਾ ਹੀ, ਗੁਰੂ ਅਨੁਸਾਰੀ ਹੋ ਕੇ ਹੀ ਅੱਗੇ ਹਰ ਉਪਦੇਸ਼ ਸੁਣਾਈ, ਅੱਗੇ ਵਾਹਿਗੁਰੂ ਦੇ ਨਾਮ ਜਪਣ ਦਾ ਉਪਦੇਸ਼ ਸਰਵਣ ਕਰਵਾਇਆ। ਗੁਰਮੁਖ ਵਸਿਸ਼ਟ ਹਰ ਉਪਦੇਸ਼ ਸੁਣਾਈ, ਅਥਵਾ ਜਿਹੜਾ ਵਸਿਸ਼ਟ ਰਿਸ਼ੀ ਹੋਇਆ ਹੈ, ਉਸਨੇ ਆਪ ਗੁਰੂ ਵਾਲਾ ਹੋ ਕੇ ਤੇ ਫਿਰ ਆਪ ਅੱਗੇ ਹਰ ਦਾ ਅਰਥ ਹੈ ਇੱਥੇ ਰਾਮ ਚੰਦਰ, ਜੋ ਵਿਸ਼ਨੂੰ ਜੀ ਦਾ ਅਵਤਾਰ ਹੋਏ ਨੇ। ਤੇ ਉਸ ਵਸਿਸ਼ਟ ਰਿਸ਼ੀ ਨੇ ਪਹਿਲਾਂ ਆਪ ਗੁਰੂ ਵਾਲਾ ਹੋ ਕੇ ਤੇ ਫਿਰ ਆਪ ਉਸਨੇ ਰਾਮ ਚੰਦਰ ਜੀ ਨੂੰ ਉਪਦੇਸ਼ ਸੁਣਾਇਆ ਸੀ, ਕਿਉਂਕਿ ਵਸਿਸ਼ਟ ਰਿਸ਼ੀ ਜੀ ਰਾਮ ਚੰਦਰ ਜੀ ਦੇ ਇਹ ਅਧਿਆਤਮਕ ਗੁਰੂ ਹੋਏ ਹਨ। ਤੇ ਉਹਨਾਂ ਵਸਿਸ਼ਟ ਰਿਸ਼ੀ ਨੇ ਵੀ ਆਪ ਗੁਰੂ ਵਾਲੇ ਹੋ ਕੇ ਤੇ ਆਪ ਗੁਰੂ ਪਦਵੀ ਪ੍ਰਾਪਤ ਕਰਕੇ ਅੱਗੇ ਰਾਮ ਚੰਦਰ ਜੀ ਨੂੰ ਉਪਦੇਸ਼ ਸੁਣਾਇਆ ਸੀ। ਬਿਨ ਗੁਰ ਹਰ ਨਾਮ ਨਾ ਕਿਨੈ ਪਾਇਆ ਮੇਰੇ ਭਾਈ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਅਸਲੀ ਤੱਤ ਦੀ ਗੱਲ ਸਮਝਾਉਂਦੇ ਹਨ। ਐ ਮੇਰੇ ਭਰਾਵੋ, ਬਿਨਾਂ ਗੁਰੂ ਤੋਂ ਚਾਹੇ ਕੋਈ ਅਵਤਾਰ ਸੀ, ਚਾਹੇ ਕੋਈ ਸੰਤ ਭਗਤ ਸੀ, ਚਾਹੇ ਕੋਈ ਮਹਾਂਪੁਰਖ ਸੀ, ਕਿਸੇ ਨੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਨਹੀਂ ਕੀਤਾ। ਗੁਰਮੁਖ ਹਰ ਭਗਤ ਹਰ ਆਪ ਲਹਾਈ। ਲੋ ਮੁਖ ਦੀ ਗੱਲ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖ ਹਰ ਭਗਤ ਹਰ ਆਪ ਲਹਾਈ। ਬਈ ਦੇਖ ਲੋ, ਜਿਹੜੇ ਹਰ ਵਿਸ਼ਨੂੰ ਇੱਕ ਦੇਵਤਾ ਹੋਇਆ ਤੇ ਉਸਨੇ ਵੀ ਗੁਰਮੁਖ ਹਰ ਭਗਤ, ਉਸ ਵਿਸ਼ਨੂੰ ਨੇ ਵੀ ਗੁਰੂ ਦੁਆਰਾ ਹੀ ਭਗਤੀ ਕੀਤੀ, ਤੇ ਹਰ ਦੂਸਰਾ ਸ਼ਿਵਜੀ ਇੱਕ ਦੇਵਤਾ ਹੋਇਆ। ਗੁਰਮੁਖ ਹਰ ਭਗਤ ਹਰ ਆਪ ਲਹਾਈ। ਜਿੱਥੇ ਵਿਸ਼ਨੂੰ ਨੇ ਗੁਰੂ ਦੁਆਰਾ ਵਾਹਿਗੁਰੂ ਦੀ ਭਗਤੀ ਕੀਤੀ, ਉੱਥੇ ਹਰ ਸ਼ਿਵਜੀ ਨੇ ਵੀ ਗੁਰੂ ਦੁਆਰਾ ਹੀ ਅੱਗੇ ਭਗਤੀ ਨੂੰ ਲਹਾਈ ਪ੍ਰਾਪਤ ਕੀਤਾ। ਇਹ ਅਰਥ ਪਿਛਲੇ ਪੌੜੀ ਦੇ ਪ੍ਰਕਰਨ ਅਨੁਸਾਰ ਮਹਾਂਪੁਰਖ ਕਰਦੇ ਸਨ ਵੀ ਵੱਡੇ ਵੱਡੇ ਦੇਵੀ ਦੇਵਤਿਆਂ ਨੂੰ ਵੀ ਗੁਰੂ ਵਾਲੇ ਹੋ ਕੇ ਭਗਤੀ ਪ੍ਰਾਪਤ ਹੋਈ ਸੀ, ਤੇ ਜਾਂ ਇਹਦਾ ਇਉਂ ਵੀ ਅਰਥ ਮਹਾਂਪੁਰਖ ਕਰਦੇ ਸਨ, ਗੁਰਮੁਖ ਹਰ ਭਗਤ ਹਰ ਆਪ ਲਹਾਈ, ਵੀ ਦੇਖ ਲੋ ਗੁਰੂ ਨਾਨਕ ਸਾਹਿਬ ਭਾਵੇਂ ਆਪ ਪਰਮੇਸ਼ਰ ਰੂਪ ਸਤਿਗੁਰੂ ਸਨ, ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਉਹਨਾਂ ਨੇ ਵੀ ਗੁਰੂ ਦੁਆਰਾ ਹੀ ਭਗਤੀ ਵਾਹਿਗੁਰੂ ਕੋਲੋਂ ਪ੍ਰਾਪਤ ਕੀਤੀ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਵੀ ਸੁਲਤਾਨਪੁਰ ਬੇਈ ਨਦੀ ਵਿੱਚ ਚੁੱਭੀ ਲਾ ਕੇ ਅਕਾਲ ਪੁਰਖ ਵਾਹਿਗੁਰੂ ਦੇ ਸੱਚਖੰਡ ਵਿੱਚ ਗਏ, ਤੇ ਉੱਥੇ ਅਕਾਲ ਪੁਰਖ ਵਾਹਿਗੁਰੂ ਨੂੰ ਗੁਰੂ ਧਾਰਨ ਕਰਕੇ, ਤੇ ਫੇਰ ਵੇਖ ਲੋ ਅੱਗੇ ਗੁਰਮੰਤਰ ਵਾਹਿਗੁਰੂ ਮੰਤਰ ਪ੍ਰਾਪਤ ਕੀਤਾ, ਫਿਰ ਉਹਦੀ ਕਮਾਈ ਕੀਤੀ, ਫਿਰ ਅੱਗੇ ਦੁਨੀਆਂ ਦੇ ਵਿੱਚ ਉਸਨੂੰ ਵੰਡਿਆ। ਗੁਰਮੁਖ ਹਰ ਭਗਤ ਹਰ ਆਪ ਲਹਾਈ। ਦੇਖ ਲੋ ਵੀ ਪਰਮੇਸ਼ਰ ਰੂਪ ਸਤਿਗੁਰੂ ਨੇ ਵੀ ਗੁਰੂ ਦੁਆਰਾ ਭਾਵ ਅਕਾਲ ਪੁਰਖ ਵਾਹਿਗੁਰੂ ਨੂੰ ਗੁਰੂ ਧਾਰਨ ਕਰਕੇ ਤੇ ਉਹਦੇ ਕੋਲੋਂ ਵਾਹਿਗੁਰੂ ਦੀ ਭਗਤੀ ਦੀ ਦਾਤ ਪ੍ਰਾਪਤ ਕੀਤੀ। ਸਲੋਕ ਮਹੱਲਾ ਤੀਜਾ। ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨ ਲਾਗੋ ਪਾਓ। ਹੁਣ ਅੱਗੇ ਫੇਰ ਮਨਮੁਖਾਂ ਦੀ ਹਾਲਤ ਸਤਿਗੁਰੂ ਬਿਆਨ ਕਰਦੇ ਹਨ। ਮਨਮੁਖ ਆਦਮੀ ਨੂੰ ਸਤਿਗੁਰੂ ਦੀ ਪ੍ਰਤੀਤ ਨਹੀਂ ਆਈ, ਭਾਵ ਉਸਨੂੰ ਸਤਿਗੁਰੂ ਤੇ ਭਰੋਸਾ ਨਹੀਂ ਬਚ ਸਕਿਆ। ਸ਼ਬਦ ਨਾ ਲਾਗੋ ਪਾਓ, ਨਾ ਹੀ ਗੁਰੂ ਸ਼ਬਦ ਨਾਲ ਉਸਦਾ ਪ੍ਰੇਮ ਲੱਗਿਆ ਹੈ। ਉਸਨੂੰ ਸੁਖ ਨਾ ਉਪਜੈ, ਭਾਵੈ ਸਉ ਗੇੜਾ ਆਵੋ ਜਾਓ। ਜਿਹਨੂੰ ਸਤਿਗੁਰੂ ਤੇ ਭਰੋਸਾ ਹੀ ਨਹੀਂ ਪੈਦਾ ਹੋਇਆ, ਗੁਰੂ ਸ਼ਬਦ ਨਾਲ ਪਿਆਰ ਹੀ ਨਹੀਂ ਜੁੜਿਆ, ਉਸਨੂੰ ਕਦੇ ਵੀ ਆਤਮਕ ਸੁਖ ਨਹੀਂ ਪੈਦਾ ਹੋ ਸਕਦਾ। ਭਾਵੇਂ ਉਹ ਸੈਂਕੜੇ ਵਾਰ ਗੁਰੂ ਦੇ ਕੋਲ ਆਉਂਦਾ ਜਾਂਦਾ ਰਹੇ, ਗੇੜੇ ਲਾਉਂਦਾ ਰਹੇ, ਪਰ ਉਹਨੂੰ ਆਤਮਕ ਸੁਖ ਨਹੀਂ ਮਿਲ ਸਕਦਾ। ਨਾਨਕ ਗੁਰਮੁਖ ਸਹਿਜ ਮਿਲੇ, ਸੱਚੇ ਸਿਉਂ ਲਿਵ ਲਾਓ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਿਹੜਾ ਗੁਰਮੁਖ ਵਿਅਕਤੀ ਹੈ ਉਹ ਸੁੱਤੇ ਸਿੱਧ ਹੀ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਿਆ ਰਹਿੰਦਾ। ਨਾਨਕ ਗੁਰਮੁਖ ਸਹਿਜ ਮਿਲੇ, ਗੁਰਮੁਖ ਵਿਅਕਤੀ ਸੁੱਤੇ ਸਿੱਧ ਹੀ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਿਆ ਰਹਿੰਦਾ। ਕਿਵੇਂ? ਸੱਚੇ ਸਿਉਂ ਲਿਵ ਲਾਓ, ਉਹ ਸੱਚੇ ਵਾਹਿਗੁਰੂ ਦੇ ਨਾਲ ਆਪਣੀ ਲਿਵ ਜੋੜੀ ਰੱਖਦੇ। ਜਿਸ ਦੀ ਲਿਵ ਉਸ ਵਾਹਿਗੁਰੂ ਦੇ ਨਾਲ ਜੁੜ ਗਈ ਤੇ ਉਹ ਸੁੱਤੇ ਸਿੱਧ ਹੀ ਉਸਨੂੰ ਮਿਲਿਆ ਰਹਿੰਦਾ ਹੈ। ਮਹੱਲਾ ਤੀਜਾ। ਇਹ ਮਨ ਐਸਾ ਸਤਿਗੁਰ ਖੋਜ ਲਹੋ, ਜਿਤ ਸੇਵਿਐ ਜਨ ਮਰਨ ਦੁਖ ਜਾਏ। ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਹਨ। ਐ ਮਨਾ, ਤੂੰ ਐਸਾ ਸਤਿਗੁਰੂ ਭਾਲ ਲੈ, ਇਹੋ ਜਿਹੇ ਸਤਿਗੁਰੂ ਦੀ ਤਲਾਸ਼ ਕਰ ਲੈ, ਜਿਤ ਸੇਵਿਐ, ਜਿਸ ਦੀ ਸੇਵਾ ਕਰਨ ਦੇ ਨਾਲ ਜਨਮ ਮਰਨ ਦੁੱਖ ਜਾਏ, ਜਨਮ ਮਰਨ ਦਾ ਦੁੱਖ ਚਲਿਆ ਜਾਵੇ। ਸਹਿਸਾ ਮੂਲ ਨਾ ਹੋਵੇ, ਹਉਮੈ ਸ਼ਬਦ ਜਲਾਏ। ਜੇ ਤੂੰ ਪੂਰੇ ਸੱਚੇ ਸਤਿਗੁਰੂ ਦੇ ਸ਼ਬਦ ਦੀ ਕਮਾਈ ਕਰਕੇ ਹਉਮੈ ਨੂੰ ਸਾੜ ਦੇਵੇਂ, ਸਹਿਸਾ ਮੂਲ ਨਾ ਹੋਵੇ, ਫਿਰ ਤੈਨੂੰ ਬਿਲਕੁਲ ਪ੍ਰਮਾਣ ਪਰਮੇਹ ਗਤ ਰੂਪ ਸੰਸਾ ਵੀ ਨਹੀਂ ਹੋਵੇਗਾ। ਅਥਵਾ ਸਹਿਸਾ ਮੂਲ ਨਾ ਹੋਵੇ, ਤੇਰੀ ਮੁਕਤੀ ਵਿੱਚ ਕੋਈ ਸੰਸਾ ਨਹੀਂ ਹੋਵੇਗਾ। ਤੇਰੀ ਮੁਕਤੀ ਵਿੱਚ ਉੱਕਾ ਹੀ ਸੰਸਾ ਨਹੀਂ ਹੋਵੇਗਾ ਜੇ ਤੂੰ ਗੁਰੂ ਕੇ ਸ਼ਬਦ ਦੀ ਕਮਾਈ ਕਰਕੇ ਹਉਮੈ ਨੂੰ ਸਾੜ ਦੇਵੇਂ। ਕੂੜੈ ਕੀ ਪਾਲ ਵਿੱਚੋਂ ਨਿਕਲ ਸੱਚ ਵਸੈ ਮਨ ਆਏ। ਲੋ ਹਜ਼ੂਰ ਕਹਿੰਦੇ ਨੇ ਐ ਮਨਾ, ਜਦੋਂ ਗੁਰੂ ਸ਼ਬਦ ਦੀ ਕਮਾਈ ਕਰਕੇ ਤੇਰੇ ਹਿਰਦੇ ਵਿੱਚੋਂ ਝੂਠ ਦੀ ਪਾਲ ਕੰਧ ਨਿਕਲ ਜਾਵੇਗੀ, ਉਸ ਕੂੜ ਦੀ ਕੰਧ ਢਹਿ ਜਾਵੇਗੀ, ਸੱਚ ਵਸੈ ਮਨ ਆਏ, ਫਿਰ ਉਹ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਆਪ ਆ ਕੇ ਤੇਰੇ ਮਨ ਦੇ ਵਿੱਚ ਵਸ ਜਾਵੇਗਾ। ਅੰਤਰ ਸ਼ਾਂਤ ਮਨ ਸੁਖ ਹੋਏ, ਸੱਚ ਸੰਜਮ ਕਾਰ ਕਮਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮਨਾ, ਜਦੋਂ ਸੱਚੇ ਸੰਜਮ ਗੁਰੂ ਦੇ ਬਖਸ਼ੇ ਸਾਧਨ ਦੁਆਰਾ, ਗੁਰੂ ਦੇ ਬਖਸ਼ੇ ਤਰੀਕੇ ਨਾਲ, ਸੱਚ ਸੰਜਮ ਸੱਚੀ ਗੁਰੂ ਦੀ ਜੁਗਤੀ ਦੁਆਰਾ ਕਾਰ ਕਮਾਏ, ਤੂੰ ਸੇਵਾ ਸਿਮਰਨ ਦੀ ਕਾਰ ਕਰੇਗਾ, ਭਾਉ ਭਗਤੀ ਦੀ ਕਾਰ ਕਰੇਗਾ, ਅੰਤਰ ਸ਼ਾਂਤ ਮਨ ਸੁਖ ਹੋਏ, ਫਿਰ ਤੇਰੇ ਅੰਦਰ ਵੀ ਸ਼ਾਂਤੀ ਵਰਤ ਜਾਵੇਗੀ ਤੇ ਤੇਰੇ ਮਨ ਦੇ ਵਿੱਚ ਆਤਮਕ ਸੁਖ ਪ੍ਰਗਟ ਹੋ ਜਾਵੇਗਾ। ਨਾਨਕ ਪੂਰੇ ਕਰਮ ਸਤਿਗੁਰ ਮਿਲੇ, ਹਰ ਜੀਉ ਕਿਰਪਾ ਕਰੇ ਰਜਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਬਈ, ਨਾਨਕ ਪੂਰੇ ਕਰਮ ਸਤਿਗੁਰ ਮਿਲੇ, ਪੂਰੇ ਭਾਗਾਂ ਦੇ ਨਾਲ ਪੂਰਾ ਸਤਿਗੁਰੂ ਮਿਲਦਾ ਹੈ, ਪੂਰੇ ਭਾਗਾਂ ਦੇ ਨਾਲ ਹੀ ਪੂਰਾ ਸਤਿਗੁਰੂ ਮਿਲਦਾ, ਪਰ ਨਾਲ ਸਤਿਗੁਰੂ ਕਹਿੰਦੇ ਨੇ ਹਰ ਜੀਉ ਕਿਰਪਾ ਕਰੇ ਰਜਾਏ। ਜਦੋਂ ਉਹ ਰਜ਼ਾ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਵੀ ਨਾਲ ਕਿਰਪਾ ਕਰ ਦੇਵੇ, ਜੀ ਉਹ ਸਤਿਕਾਰ ਦਾ ਬੋਧਕ ਹੈ। ਜਦੋਂ ਅਕਾਲ ਪੁਰਖ ਵਾਹਿਗੁਰੂ ਜੀ ਵੀ ਕਿਰਪਾ ਕਰ ਦਿੰਦੇ ਹਨ ਤੇ ਭਾਗ ਵੀ ਪੂਰੇ ਹੋਣ ਤੇ ਨਾਲ ਵਾਹਿਗੁਰੂ ਦੀ ਮਿਹਰ ਵੀ ਹੋਵੇ, ਤਾਂ ਹੀ ਪੂਰਾ ਸਤਿਗੁਰੂ ਮਿਲਦਾ ਹੈ। ਪੌੜੀ ਜਿਸ ਕੈ ਕਰ ਦੀਵਾਨ ਹਰ ਹੋਵੇ, ਤਿਸ ਕੀ ਮੁੱਠੀ ਵਿੱਚ ਜਗਤ ਸਭ ਆਇਆ। ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਨੂੰ ਇੱਕ ਜਿਵੇਂ ਕੋਈ ਹਾਕਮ ਹੁੰਦਾ, ਕੋਈ ਅਹਿਲਕਾਰ ਹੁੰਦਾ, ਕਿਸੇ ਪਾਤਸ਼ਾਹ ਦਾ ਦੀਵਾਨ ਹੁੰਦਾ ਹੈ, ਉਸਨੂੰ ਦੀਵਾਨ ਰੂਪ ਦੇ ਵਿੱਚ ਵਰਣਨ ਕਰਦੇ ਹਨ। ਜਿਸ ਕੈ ਕਰ ਦੀਵਾਨ ਹਰ ਹੋਵੇ, ਜਿਸ ਦੇ ਘਰ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆਪ ਦੀਵਾਨ ਬਣ ਕੇ, ਹਾਕਮ ਬਣ ਕੇ ਆ ਕੇ ਬੈਠ ਜਾਂਦਾ ਹੈ, ਤਿਸ ਕੀ ਮੁੱਠੀ ਵਿੱਚ ਜਗ ਸਭ ਆਇਆ, ਫਿਰ ਉਸ ਦੀ ਮੁੱਠੀ ਵਿੱਚ ਸਾਰਾ ਸੰਸਾਰ ਆ ਜਾਂਦਾ ਹੈ। ਤਿਸ ਕੋ ਤਲ ਕੀ ਕਿਸੈ ਦੀ ਨਾਹੀ, ਹਰ ਦੀ ਬਾਣ ਸਭ ਆਣ ਪੈਰੀ ਪਾਇਆ। ਉਸ ਨੂੰ ਫਿਰ ਕਿਸੇ ਦੀ ਵੀ, ਤਲਕੀ ਦਾ ਅਰਥ ਹੈ ਮੁਥਾਜੀ, ਕਿਸੇ ਦੀ ਕਾਨ ਕਨੌੜ ਨਹੀਂ ਰਹਿ ਜਾਂਦੀ, ਕਿਸੇ ਦੀ ਤਲਕੀ ਦਾ ਅਰਥ ਹੈ ਮੁਥਾਜੀ, ਤਲਕੀ ਦਾ ਅਰਥ ਹੈ ਕਾਨ ਕਨੌੜ, ਉਸ ਨੂੰ ਕਿਸੇ ਦੀ ਫਿਰ ਕਾਨ ਕਨੌੜ ਨਹੀਂ ਰਹਿ ਜਾਂਦੀ, ਕਿਉਂ ਹਰ ਦੀ ਬਾਣ ਸਭ ਆਉਣ ਪੈਰੀ ਪਾਇਆ, ਉਸ ਵਾਹਿਗੁਰੂ ਦੀ ਬਾਣ ਨੇ, ਉਸ ਹਾਕਮ ਵਾਹਿਗੁਰੂ ਪਰਮੇਸ਼ਰ ਨੇ ਸਭ ਨੂੰ ਲਿਆ ਕੇ ਉਸ ਭਗਤ ਦੇ ਮਹਾਂਪੁਰਖ ਦੇ ਚਰਨੀ ਪਾ ਦਿੱਤਾ। ਜਿਵੇਂ ਕੋਈ ਸਰਕਾਰੀ ਹਾਕਮ ਹੋਵੇ ਨਾ, ਤੇ ਉਹ ਸਾਰੇ ਲੋਕਾਂ ਨੂੰ ਕਹਿ ਕੇ ਬਈ ਆਹ ਅੱਜ ਤੋਂ ਤੁਹਾਡਾ ਇਹ ਸਰਪੰਚ ਹੈ, ਇਹ ਤੁਹਾਡਾ ਪ੍ਰਧਾਨ ਹੈ, ਇਹ ਤੁਹਾਡਾ ਮੁਖੀ ਹੈ, ਤੁਸੀਂ ਇਹਦੀ ਗੱਲ ਮੰਨਣੀ ਹੈ, ਤੇ ਸਰਕਾਰੀ ਹਾਕਮ ਦੀ ਗੱਲ ਨੂੰ ਸਾਰਿਆਂ ਨੂੰ ਮੰਨਣਾ ਪੈਂਦਾ। ਇਸੇ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਨੇ ਆਪ ਹਾਕਮ ਬਣ ਕੇ ਤੇ ਸਾਰੇ ਵਿਰੋਧੀਆਂ ਨੂੰ ਵੀ ਉਹਨਾਂ ਦੇ ਲਿਆ ਕੇ ਚਰਨੀ ਪਾ ਦਿੱਤਾ। ਮਾਨਸਾ ਕਿਉਂ ਦੀ ਬਾਣੋ, ਕੋਈ ਨਸ ਭੱਜ ਨਿਕਲੈ, ਹਰ ਦੀ ਬਾਣੋ ਕੋਈ ਕਿੱਥੇ ਜਾਇਆ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਜਿਹੜੀਆਂ ਲੋਕਾਂ ਦੀਆਂ ਦੀਬਾਣੋ ਦਾ ਅਰਥ ਕਚਹਿਰੀਆਂ ਨੇ, ਜਿਹੜੀਆਂ ਲੋਕ ਅਦਾਲਤਾਂ ਨੇ, ਮਾਨਸਾ ਕਿਉਂ ਦੀਬਾਣੋ, ਇਹਨਾਂ ਮਨੁੱਖਾਂ ਦੇ ਬਣਾਏ ਜਿਹੜੇ ਕੋਈ ਅੱਗੇ ਨਿਆਂ ਦੇ ਅਸਥਾਨ ਨੇ, ਇਹਨਾਂ ਕੋਰਟ ਕਚਹਿਰੀਆਂ ਦੇ ਵਿੱਚੋਂ ਕੋਈ ਨਸ ਭੱਜ ਕੇ ਨਿਕਲ ਵੀ ਸਕਦਾ, ਕਿਉਂਕਿ ਜਿਹੜੇ ਵੱਡੇ ਲੋਕ ਹੁੰਦੇ ਨੇ ਉਹ ਸਿਫਾਰਿਸ਼ਾਂ ਕਰ ਕਰਕੇ ਵਿੱਚੇ ਜੱਜਾਂ ਨੂੰ ਰਿਸ਼ਵਤ ਦੇ ਦੇ ਕੇ ਉਹ ਨਿਕਲ ਜਾਂਦੇ ਨੇ। ਜਿਹੜੇ ਮਨੁੱਖ ਦੇ ਕੋਈ ਦੀਵਾਨ ਨੇ, ਇਸ ਮਨੁੱਖਾਂ ਦੀਆਂ ਅਦਾਲਤਾਂ ਨੇ, ਇਹਨਾਂ ਵਿੱਚੋਂ ਕੋਈ ਆਦਮੀ ਨਸ ਭੱਜ ਕੇ ਨਿਕਲ ਸਕਦਾ ਹੈ, ਹਰ ਦੀ ਬਾਣੋ ਕੋਈ ਕਿੱਥੇ ਜਾਇਆ, ਪਰ ਉਸ ਵਾਹਿਗੁਰੂ ਦੀ ਦਰਗਾਹੀ ਕਚਹਿਰੀ ਚੋਂ ਕੋਈ ਭੱਜ ਕੇ ਕਿੱਥੇ ਜਾ ਸਕਦਾ, ਨਹੀਂ ਜਾ ਸਕਦਾ। ਇੱਥੇ ਲੋਕ ਭਾਵੇਂ ਲੋਕ ਅਦਾਲਤਾਂ ਵਿੱਚੋਂ ਦੋਸ਼ੀ ਆਦਮੀ ਬਰੀ ਹੋ ਸਕਦੇ ਨੇ, ਪਰ ਵਾਹਿਗੁਰੂ ਦੀ ਦਰਗਾਹੀ ਕਚਹਿਰੀ ਵਿੱਚ ਉਹਨਾਂ ਨੂੰ ਸਜ਼ਾ ਜ਼ਰੂਰ ਭੁਗਤਣੀ ਪੈਂਦੀ ਹੈ। ਸੋ ਐਸਾ ਹਰ ਦੀ ਬਾਣ ਵਸਿਆ ਭਗਤਾਂ ਕੈ ਹਿਰਦੈ, ਤਿੰਨ ਰਹਿੰਦੇ ਖੋਹਦੇ ਆਣ ਸਭ ਭਗਤਾਂ ਅੱਗੇ ਖਲੋਆਇਆ। ਸੋ ਐਸਾ ਹਰ ਦੀ ਬਾਣ, ਉਹ ਐਸਾ ਵਾਹਿਗੁਰੂ ਪਰਮੇਸ਼ਰ ਹਾਕਮ ਹੈ, ਵਸਿਆ ਭਗਤਾਂ ਕੈ ਹਿਰਦੈ, ਉਹ ਭਗਤਾਂ ਦੇ ਹਿਰਦੇ ਵਿੱਚ ਆ ਕੇ ਵਸ ਗਿਆ। ਤਿੰਨ ਰਹਿੰਦੇ ਖੋਹਦੇ ਆਣ, ਉਸ ਵਾਹਿਗੁਰੂ ਪਰਮੇਸ਼ਰ ਨੇ ਜਿਹੜੇ ਕੋਈ ਰਹਿੰਦੇ ਖੋਹਦੇ ਕੋਈ ਹੋਰ ਗੁਰੂ ਘਰ ਦੇ ਵਿਰੋਧੀ ਸਨ, ਤੇ ਉਹਨਾਂ ਨੂੰ ਵੀ ਲਿਆ ਕੇ ਸਭ ਭਗਤਾਂ ਅੱਗੇ ਖਲਵਾਇਆ ਤੇ ਸਾਰਿਆਂ ਨੂੰ ਭਗਤਾਂ ਦੇ ਅੱਗੇ ਖੜੇ ਕਰ ਦਿੱਤਾ। ਲਓ ਵੀ ਹੁਣ ਤੁਸਾਂ ਇਹਨਾਂ ਦਾ ਹੁਕਮ ਮੰਨਣਾ। ਜੇ ਤੁਸੀਂ ਹੁਣ ਇਹਨਾਂ ਦੇ ਨਾਲ ਕੋਈ ਜਿਆਤੀ ਕੀਤੀ ਜਾਂ ਇਹਨਾਂ ਦੀ ਆਗਿਆ ਨੂੰ ਨਾ ਮੰਨਿਆ ਤੇ ਫਿਰ ਤੁਹਾਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਇਉਂ ਅਕਾਲ ਪੁਰਖ ਵਾਹਿਗੁਰੂ ਨੇ ਜਿਹੜੇ ਆਪਣੇ ਭਗਤਾਂ ਦੇ ਵਿਰੋਧੀ ਸਨ ਤੇ ਉਹਨਾਂ ਨੂੰ ਵੀ ਲਿਆ ਕੇ ਉਹਨਾਂ ਦੇ ਅੱਗੇ ਖੜੇ ਕਰ ਦਿੱਤਾ। ਹਰ ਨਾਵੈ ਕੀ ਵਡਿਆਈ ਕਰਮ ਪ੍ਰਾਪਤ ਹੋਵੇ, ਗੁਰਮੁਖ ਵਿਰਲੈ ਕਿਨੈ ਧਿਆਇਆ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹਰ ਨਾਵੈ ਕੀ ਵਡਿਆਈ, ਵਾਹਿਗੁਰੂ ਦੇ ਨਾਮ ਦੀ ਵਡਿਆਈ ਸਭ ਤੋਂ ਉੱਤਮ ਵਡਿਆਈ ਹੈ, ਕਰਮ ਪ੍ਰਾਪਤ ਹੋਵੇ, ਪਰ ਇਹ ਵਾਹਿਗੁਰੂ ਦੀ ਬਖਸ਼ਿਸ਼ ਨਾਲ ਮਿਲਦੀ ਹੈ। ਵਾਹਿਗੁਰੂ ਦੇ ਨਾਮ ਦੀ ਵਡਿਆਈ ਵਾਹਿਗੁਰੂ ਦੀ ਮਿਹਰ ਦੇ ਨਾਲ ਪ੍ਰਾਪਤ ਹੁੰਦੀ ਹੈ। ਗੁਰਮੁਖ ਵਿਰਲੇ ਕਿਨਾਂ ਤੇ ਆਇਆ, ਕਿਸੇ ਵਿਰਲੇ ਹੀ ਗੁਰਮੁਖ ਪਿਆਰੇ ਨੇ ਗੁਰੂ ਅਨਸਾਰੀ ਹੋ ਕੇ ਤੇ ਗੁਰੂ ਦੇ ਸਨਮੁਖ ਹੋ ਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਹੈ, ਤੇ ਜਿਹਨੇ ਗੁਰੂ ਵਾਲਾ ਹੋ ਕੇ ਤੇ ਗੁਰੂ ਦੇ ਅਨਸਾਰੀ ਹੋ ਕੇ ਗੁਰੂ ਦੇ ਸਨਮੁਖ ਹੋ ਕੇ ਨਾਮ ਨੂੰ ਧਿਆਇਆ ਹੈ, ਔਰ ਉਹਦੀ ਲੋਕ ਤੇ ਪ੍ਰਲੋਕ ਦੇ ਵਿੱਚ ਸ਼ੋਭਾ ਹੋਈ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ। ਇੱਕ ਸਲੋਕ ਜਾਹਰ ਪੀਰ ਜਗਤ ਗੁਰੂ ਬਾਬਾ ਗੁਰੂ ਨਾਨਕ ਸਾਹਿਬ ਜੀ ਦਾ ਵੀ ਆਇਆ ਹੈ। ਇਹ ਸਾਰੇ ਸਤਿਗੁਰੂ ਦੀ ਪਵਿੱਤਰ ਬਾਣੀ ਦੀ ਵਿਚਾਰ ਆਪ ਸੰਗਤਾਂ ਨੇ ਸੁਣੀ ਹੈ, ਇਹਨੂੰ ਆਪਾਂ ਹਿਰਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਸੋ ਐਸਾ ਹਰ ਦੀ ਬਾਣ ਵਸਿਆ ਭਗਤਾਂ ਕੈ ਹਿਰਦੈ, ਤਿੰਨ ਰਹਿੰਦੇ ਖੋਹਦੇ ਆਣ ਸਭ ਭਗਤਾਂ ਅੱਗੇ ਖਲਵਾਇਆ। ਹਰ ਨਾਵੈ ਕੀ ਵਡਿਆਈ ਕਰਮ ਪ੍ਰਾਪਤ ਹੋਵੇ, ਗੁਰਮੁਖ ਵਿਰਲੈ ਕਿਨੈ ਧਿਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।